ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਪਹਿਰਾ ਅਗਨ ਹਿਵੈ ਕਰ ਬਾਧਾ, ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ। ਪਹਿਰਾ ਅਗਨ ਹਿਵੈ ਕਰ ਬਾਧਾ, ਭੋਜਨ ਸਾਰ ਕਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਬਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਬਾਣੀ 147 ਅੰਗ ਦੇ ਮਾਝ ਰਾਗ ਦੀ ਵਾਰ ਦੇ ਵਿੱਚ 19ਵਾਂ ਸਲੋਕ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਫਰਮਾਉਂਦੇ ਹਨ ਮਹਾਰਾਜ, ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਲੋਕ ਫਰਮਾਉਂਦੇ ਨੇ, ਪਹਿਰਾ ਅਗਨ ਹਿਵੈ ਘਰ ਬਾਧਾ, ਭੋਜਨ ਸਾਰ ਕਰਾਈ। ਸਿੱਧਾਂ ਦੇ ਨਾਲ ਚਰਚਾ ਹੋ ਰਹੀ ਹੈ, ਕੁਛ ਐਸੇ ਬਚਨ ਕੇ ਰਿੱਧੀਆਂ ਸਿੱਧੀਆਂ ਦੀ ਤਾਕਤ ਦਾ ਜ਼ਿਕਰ ਕਰਦੇ ਨੇ, ਜਾਂ ਇਹੋ ਜਿਹੀ ਸ਼ਕਤੀ ਆ ਜਾਵੇ, ਪਹਿਰਾ ਅਗਨ ਹਿਵੈ ਘਰ ਬਾਧਾ। ਸਤਿਗੁਰੂ ਕਹਿਣ ਲੱਗੇ ਸਿੱਧੋ, ਚਾਹੇ ਅੱਗ ਦੇ ਕੱਪੜਿਆਂ ਨੂੰ ਪਹਿਰ ਨਾ ਕਰੀਏ, ਕਹਿਣ ਤੋਂ ਭਾਵ ਕਿ ਕੱਪੜਿਆਂ ਵਾਂਗੂ ਅੱਗ ਨੂੰ ਪਹਿਰ ਨਾ ਕਰੀਏ। ਇਹ ਕਰੀਦੀਆਂ ਸਿੱਧੀਆਂ ਵਿੱਚ ਤਾਕਤ ਹੈ, ਇਸ ਤਰ੍ਹਾਂ ਹੋ ਜਾਂਦਾ, ਭਾਵ ਅੱਗ ਦਾ ਕੱਪੜਾ ਪਾਉਣਾ। ਫਿਰ ਹਿਵੈ ਤੋਂ ਭਾਵ ਹੁੰਦਾ ਬਰਫ਼, ਹਿਵੈ ਘਰ ਵਾਧਾ, ਬਰਫ਼ ਦਾ ਘਰ, ਬਰਫ਼ ਦੇ ਵਿੱਚ ਘਰ ਬਣਾ ਲਈਏ। ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ। ਅਤੇ ਇਸ ਪ੍ਰਕਾਰ ਪਹਿਲਾ ਬਚਨ ਰਹਿ ਗਿਆ, ਭੋਜਨ ਸਾਰ ਕਰਾਈ। ਜੋ ਸਾਰ ਤੱਤ ਲੋਹਾ ਹੈ, ਲੋਹੇ ਦਾ ਭੋਜਨ ਆਪ ਕਰੀਏ, ਹੋਰਨਾਂ ਕੋਲੋਂ ਕਰਵਾ ਲਈਏ। ਸਗਲੇ ਦੁੱਖ ਪਾਣੀ ਕਰ ਪੀਵਾਂ, ਸਾਰਿਆਂ ਦੁੱਖਾਂ ਨੂੰ ਪਾਣੀ ਕਰਕੇ ਪੀ ਲਈਏ। ਧਰਤੀ ਹਾਕ ਚਲਾਈ, ਧਰਤੀ ਨੂੰ ਹੱਕ ਕੇ ਤੋਰ ਲਈਏ ਅੱਗੇ ਅੱਗੇ, ਇੰਨੀ ਤਾਕਤ ਹੋਵੇ। ਜਿਵੇਂ ਬਲਦ ਨੂੰ ਜ਼ਿਮੀਂਦਾਰ ਤੋਰਦਾ, ਮੱਝਾਂ ਗਾਵਾਂ ਨੂੰ ਹੱਕ ਕੇ ਸੋਟੀ ਫੜ ਕੇ ਅੱਗੇ ਅੱਗੇ ਲਾ ਲੈਂਦਾ, ਕਹਿੰਦੇ ਇਸ ਤਰ੍ਹਾਂ ਧਰਤੀ ਮੈਂ ਅੱਗੇ ਅੱਗੇ ਲਾ ਲਾਂ ਸਾਰੀ, ਜਾਂ ਕਹਿ ਲਓ ਕਿ ਸਾਰੀ ਦੁਨੀਆ ਹੀ ਅੱਗੇ ਲਾ ਲਈਏ, ਜਾਂ ਕਹੋ ਵੀ ਸ਼ਕਤੀ ਇੰਨੀ ਹੋਵੇ ਕਿ ਧਰਤੀ ਨੂੰ ਜਿੱਧਰ ਜੀ ਕਰੇ ਲੈ ਜਾਈਏ ਗੇਂਦ ਵਾਂਗੂ ਉਡਾ ਕੇ। ਇੰਨੀ ਪਾਵਰ ਬੰਦੇ 'ਚ ਆ ਜਾਂਦੀ ਆ, ਜੇ ਇੰਨੀ ਤਾਕਤ ਆ ਵੀ ਜਾਵੇ। ਹੋਰ ਸੁਣੋ, ਕਹਿੰਦੇ ਤਾਕਤ ਧਰ ਤਾਰਾਜੀ, ਅੰਬਰ ਤੋਲੀ, ਪਿੱਛੇ ਟੰਕ ਚੜ੍ਹਾਈ। ਚਾਹੇ ਤਰਾਜੂ ਤੋਂ ਭਾਵ ਤੱਕੜੀ ਵਿੱਚ ਵੱਡਾ ਤੱਕੜ ਹੁੰਦਾ, ਕੰਡਾ ਵੱਡਾ, ਉਹਦੇ 'ਚ ਧਰ ਕੇ ਰੱਖ ਕੇ ਅੰਬਰ ਆਕਾਸ਼ ਨੂੰ ਤੋਲ ਲਈਏ, ਅਤੇ ਜਿੱਥੇ ਵੱਟਾ ਰੱਖਦੇ ਨੇ ਦੂਜੇ ਪਾਸੇ, ਪਿੱਛੇ ਟੰਕ ਤੋਂ ਭਾਵ ਹੁੰਦਾ 4 ਮਾਸੇ, 3.5 ਮਾਸੇ ਦਾ ਵੱਟਾ ਚੜ੍ਹਾ ਕੇ ਸਾਰੀ ਧਰਤੀ ਅਤੇ ਆਕਾਸ਼ ਨੂੰ ਤੋਲ ਲਈਏ। ਸੋ ਤੱਕੜੀ ਵਿੱਚ ਧਰ ਕੇ ਆਕਾਸ਼ ਨੂੰ ਤੋਲ ਲਈਏ। ਧਰਤਾ ਰਾਜੀ, ਅੰਬਰ ਤੋਲੀ, ਪਿੱਛੇ ਟੰਕ ਚੜ੍ਹਾਈ। ਏਵੜ ਵੱਧਾ ਮਾਵਾ ਨਾਹੀਂ, ਸਭ ਸਹਿ ਨੱਥ ਚਲਾਈ। ਸੋ ਇੰਨਾ ਵੱਡਾ ਫਿਰ ਵੱਧ ਜਾਵਾਂ ਕਿ ਜੋ ਕਿਸੇ ਪਾਸੇ ਵੀ ਸਮਾਵਾਂ ਨਾ, ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਉਹਨਾਂ ਦੇ ਨੱਕ ਵਿੱਚ ਨਕੇਲ ਪਾ ਕੇ ਨੱਥਣਾ ਕਰਾਂ, ਅਤੇ ਆਪਣੇ ਹੁਕਮ ਦੀ ਨੱਥ ਵਿੱਚ ਉਹਨਾਂ ਨੂੰ ਚਲਾਵਾਂ। ਇੰਨੀ ਤਾਕਤ ਵੀ ਬੰਦੇ 'ਚ ਜੇ ਆ ਜਾਵੇ, ਇੰਨਾ ਇਹ ਰਿੱਧੀਆਂ ਸਿੱਧੀਆਂ 'ਚ ਆਉਂਦੀ ਚੀਜ਼, ਸਿੱਧੀ 18 ਸਿੱਧੀਆਂ 'ਚ ਵੱਡੇ ਹੋ ਜਾਣਾ, ਕੱਦ ਲੰਬਾ ਕਰ ਲੈਣਾ, ਉੱਥੇ ਆਉਂਦਾ ਏਵਟ ਵੱਧਾ ਮਾਵਾ ਨਾਹੀਂ, ਸਭ ਸਹਿ ਨੱਥ ਚਲਾਈ। ਇੰਨਾ ਵੱਡਾ ਕੱਦ ਬਣਾ ਲਾਂ, ਇੰਨਾ ਫੈਲਾਅ ਕਰਦਿਆਂ ਕਿ ਲੋਕ ਦੇਖ ਕੇ ਡਰਨ, ਕੱਦ ਵੱਡਾ ਹੋ ਜਾਣਾ। ਔਰ ਕਈ ਪ੍ਰਕਾਰ ਦੇ ਕੱਦ ਨੇ, ਕਈਆਂ ਦਾ ਹੁੰਦਾ ਧਾਰਮਿਕ ਕੱਦ ਵੱਡਾ, ਕਿਸੇ ਦਾ ਸਿਆਸੀ ਕੱਦ ਵੱਡਾ, ਕਿਸੇ ਦਾ ਸਰੀਰਕ ਕੱਦ ਵੱਡਾ, ਅਲੱਗ ਅਲੱਗ ਕੱਦ। ਸੋ ਇਸ ਕਰਕੇ ਕਹਿੰਦੇ ਨੇ ਸਰੀਰਕ ਕੱਦ ਵੀ ਵੱਡਾ ਹੋਵੇ ਔਰ ਸਿਆਸੀ ਕੱਦ ਵੀ ਵੱਡਾ ਹੋਵੇ, ਇੰਨਾ ਵੱਡਾ ਬਣ ਜਾਵਾਂ ਕਿ ਦੁਨੀਆਂ ਦੇ ਉੱਤੇ ਹੁਕਮ ਚਲਾਵਾਂ ਆਪਣਾ, ਕਿ ਪੂਰੀ ਦੁਨੀਆਂ ਮੈਥੋਂ ਕੰਬਦੀ ਹੋਵੇ, ਬ੍ਰਹਿਮੰਡ ਕੰਬਦੇ ਹੋਣ। ਏਤਾ ਤਾਣ ਹੋਵੇ ਮਨ ਅੰਦਰ ਕਰੀ ਭੇ ਆਖ ਕਰਾਈ। ਸੋ ਜਿੰਨਾ ਉੱਪਰ ਕਥਨ ਕੀਤਾ ਪਹਿਲਾਂ ਆਪਾਂ ਨੇ ਪਿੱਛੇ ਕਹਿ ਚੁੱਕੇ ਹਾਂ, ਚਾਹੇ ਇੰਨਾ ਬਲ ਮਨ ਦੇ ਅੰਦਰ ਹੋਵੇ, ਇੰਨੇ ਬਲ ਵਾਲੇ ਕਰਮ ਆਪ ਕਰੀਏ ਅਤੇ ਦੂਜਿਆਂ ਕੋਲੋਂ ਵੀ ਆਖ ਕੇ ਕਰਵਾ ਲਈਏ, ਕਰੀ ਭੇ ਆਖ ਕਰਾਈ, ਇੰਨਾ ਤਾਣ ਹੋਵੇ ਆਪਣੇ ਚ ਕਿ ਜਿੱਧਰ ਨੂੰ ਹੁਕਮ ਕਰ ਦਈਏ ਕੋਈ ਮੋੜ ਨਾ ਸਕਦਾ ਹੋਵੇ, ਦੁਨੀਆਂ ਮੰਨਦੀ ਹੋਵੇ ਮੈਨੂੰ। ਭਾਵ ਇੰਨਾ ਵੱਡਾ ਹੋ ਜੇ ਬੰਦਾ ਕਿ ਸਾਰੀ ਦੁਨੀਆਂ ਉਹਦੇ ਅੱਗੇ ਝੁਕਦੀ ਹੋਵੇ, ਮੰਨਦੀ ਹੋਵੇ ਉਹਦੇ ਹੁਕਮ ਨੂੰ। ਜੇਵੜ ਸਾਹਿਬ ਤੇਵੜ ਦਾਤੀ ਦੇ ਕਰੇ ਰਜਾਈ। ਜਿੱਡਾ ਵੱਡਾ ਉਹ ਵਾਹਿਗੁਰੂ ਆਪ ਮਾਲਕ ਹੈ, ਓਨੀਆਂ ਹੀ ਵੱਡੀਆਂ ਉਹਦੀਆਂ ਦਾਤਾਂ ਨੇ, ਉਹ ਸਾਰਿਆਂ ਨੂੰ ਦਾਤਾਂ ਦੇ ਕੇ ਤ੍ਰਿਪਤ ਕਰਦਾ। ਜਿੱਡੀ ਕੋਈ ਦਾਤ ਮੰਗ ਲੈਂਦਾ ਹੈ ਓਨੀਆਂ ਹੀ ਕਿਰਪਾ ਹੋ ਜਾਂਦੀ ਉਹਦੇ ਉੱਤੇ। ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਜਿਸ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਹਨੂੰ ਸੱਚੇ ਨਾਮ ਦੀ ਵਡਿਆਈ ਮਿਲਦੀ ਹੈ। ਇਹਦੇ ਵਿੱਚ ਭਾਵ ਕਹਿਣ ਦਾ ਕਿ ਵਡਿਆਈ ਨਾਮ ਦੀ ਨਹੀਂ ਮਿਲਦੀ, ਬਾਕੀ ਚੀਜ਼ਾਂ ਸਾਰੀਆਂ ਸ਼ਕਤੀਆਂ ਮਿਲ ਜਾਂਦੀਆਂ, ਨਾਮ ਨਹੀਂ ਮਿਲਦਾ। ਇਹ ਸਾਰੀਆਂ ਸ਼ਕਤੀਆਂ ਸਿੱਧਾਂ ਵਿੱਚ ਹੈਗੀਆਂ ਸੀ, ਪਰ ਗੁਰੂ ਸਾਹਿਬ ਕਹਿੰਦੇ ਅਸਲ ਵਿੱਚ ਨਾਮ ਦੀ ਵਡਿਆਈ ਹੀ ਵੱਡੀ ਹੈ। ਸੋ ਇਸ ਤਰ੍ਹਾਂ ਇੱਥੇ ਤੱਕ ਇਹ ਸੱਤ ਪੰਗਤੀਆਂ ਨੇ। ਜੇ ਕੋਈ ਅਭਿਆਸੀ ਅਭਿਆਸ ਕਰਨਾ ਚਾਹੁੰਦਾ ਹੋਵੇ, ਇਹ ਹੈ, ਇਹਦੇ 'ਚ ਹੈ ਗੱਲ, ਬਖਸ਼ਿਸ਼ ਹੋ ਜਾਂਦੀ ਹੈ, ਸ਼ਬਦ ਦੇ ਰਾਹੀਂ ਸਮਝਣ ਵਾਲੇ ਸਮਝ ਜਾਂਦੇ ਨੇ, ਜਿਹਨੇ ਕਰਨਾ ਹੋਵੇ ਕਰ ਸਕਦਾ। ਮਹੱਲਾ ਦੂਜਾ ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ। ਆਖਣ ਹੁੰਦਾ ਮੂੰਹ, ਮੂੰਹ ਗੱਲਾਂ ਨੂੰ ਆਖਦਾ ਹੋਇਆ ਰੱਜਦਾ ਹੀ ਨਹੀਂ, ਕਰੀ ਜਾਂਦਾ ਸਾਰੀ ਜ਼ਿੰਦਗੀ ਗੱਲਾਂ। ਕੰਨ ਗੱਲਾਂ ਨੂੰ ਸੁਣਦੇ ਸੁਣਦੇ ਰੱਜਦੇ ਹੀ ਨਹੀਂ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈ ਜਾਂਦਿਆਂ ਸਭ ਅੰਗ, ਖਾਂਦਿਆਂ ਖਾਂਦਿਆਂ ਮੂੰਹ ਕਸ ਜਾਂਦਾ, ਬੋਲਦਿਆਂ ਮੂੰਹ ਕਸ ਜਾਂਦਾ, ਪਰ ਥੱਕਦੇ ਨਹੀਂ ਹੈ। ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ। ਅੱਖਾਂ ਵੇਖਦੀਆਂ ਵੇਖਦੀਆਂ ਰੱਜਦੇ ਹੀ ਨਹੀਂ। ਸਾਰੇ ਜਿਹੜੇ ਗੁਣ ਤੋਂ ਭਾਵ ਹੁੰਦਾ ਇੰਦਰੇ ਨੇ, ਇਹ ਇੱਕ ਇੱਕ ਰੰਗ ਇੱਕ ਇੱਕ ਵਿਸ਼ੇ ਦੇ ਗਾਹਕ ਨੇ। ਅੱਖਾਂ ਕਹਿੰਦੀਆਂ ਦਿਖਾਈ ਚੱਲੋ, ਕੰਨ ਕਹਿੰਦੇ ਸੁਣਾਈ ਚੱਲੋ, ਜ਼ਬਾਨ ਕਹਿੰਦੀ ਖਵਾਈ ਚੱਲੋ ਅਤੇ ਬੁਲਾਈ ਚੱਲੋ ਮੈਨੂੰ। ਇਹ ਸਾਰੇ ਸਾਡੇ ਇੰਦਰੇ ਜਿਹੜੇ ਨੇ, ਇਹ ਇਹਨਾਂ 'ਚ ਇੱਕ ਇੱਕ ਵਿਸ਼ਾ ਹੈ। ਮਨੁੱਖ ਵਿਸ਼ਿਆਂ ਦੇ ਅਤੇ ਇੰਦਰੀਆਂ ਦੇ ਅਧੀਨ ਹੋ ਜਾਂਦਾ, ਮਹਾਰਾਜ ਕਹਿੰਦੇ ਨੇ। ਫਿਰ ਅੰਦਰੋਂ ਭੁੱਖ ਜਿਹੜੀ ਲੱਗੀ ਆ ਉਹ ਵੱਖਰੀ ਚੀਜ਼ ਹੈ। ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ। ਮਹਾਰਾਜ ਕਹਿੰਦੇ ਜਿਹੜੇ ਤ੍ਰਿਸ਼ਨਾਲੂ ਲੋਕ ਨੇ ਉਹਨਾਂ ਦੀ ਭੁੱਖ ਕਦੇ ਉਤਰਦੀ ਨਹੀਂ, ਕਿਉਂਕਿ ਸੰਤੋਖ ਧਾਰੇ ਤੋਂ ਬਿਨਾਂ ਸੰਤੋਖ ਦੀਆਂ ਗੱਲਾਂ ਕਰੀ ਤਾਂ ਜਾਂਦੇ ਨੇ ਉਹ ਸੰਤੋਖ ਦੀਆਂ ਗੱਲਾਂ, ਪਰ ਭੁੱਖ ਨਹੀਂ ਜਾਂਦੀ। ਕਹਿਣਗੇ ਆਪਾਂ ਨੂੰ ਤਾਂ ਕੋਈ ਇੱਛਾ ਹੀ ਨਹੀਂ ਜੀ, ਆਪਣਾ ਤਾਂ ਮਨ ਹੀ ਬੜਾ, ਆਪਾਂ ਤਾਂ ਬੜੇ ਸੰਤੋਖੀ ਬੰਦੇ, ਅਤੇ ਜੇ ਉਹਨਾਂ ਸਾਹਮਣੇ ਕੁਛ ਕਰ ਦਈਏ ਖਾਣ ਪੀਣ ਵਾਲਾ ਮਾਇਆ, ਉਹ ਉੱਥੇ ਹੀ ਉਹਦੇ ਪਿੱਛੇ ਪੈ ਜਾਂਦੇ ਨੇ। ਕਹਿਣ ਮਹਾਰਾਜ ਕਹਿੰਦੇ ਗੱਲਾਂ ਨਾਲ ਸੰਤੋਖ ਨਹੀਂ ਆਉਂਦਾ, ਗੱਲਾਂ ਨਾਲ ਕੋਈ ਰੱਜਿਆ ਨਹੀਂ ਕਰਕੇ ਗੱਲਾਂ। ਮਹਾਰਾਜ ਫਿਰ ਭੁੱਖਾ ਬੰਦਾ ਹੈ ਜਿਹੜਾ, ਨਾ ਤਾਂ ਬੰਦੇ ਦਾ ਮੂੰਹ ਰੱਜਦਾ, ਨਾ ਅੱਖਾਂ, ਨਾ ਕੰਨ, ਨਾ ਅੰਦਰੋਂ ਰੱਜਿਆ, ਇਹਦਾ ਤਾਂ ਸਾਰਾ ਕੁਛ ਭੁੱਖੜ ਭੁੱਖੜੀ ਭੁੱਖੜ ਹੈ। ਚਮੜੀ ਸਪਰਸ਼ ਚਾਹੁੰਦੀ ਹੈ, ਜ਼ੁਬਾਨ ਸ਼ਬਦ ਬੋਲਣਾ ਚਾਹੁੰਦੀ ਹੈ, ਅੱਖਰ ਬੋਲਣਾ ਚਾਹੁੰਦੀ ਹੈ, ਕੰਨ ਅੱਖਰ ਸੁਣਨਾ ਚਾਹੁੰਦੇ ਨੇ ਕੋਈ ਨਾ ਕੋਈ। ਸੋ ਇਸ ਤਰ੍ਹਾਂ ਅੱਖਾਂ ਕੁਛ ਦੇਖਣਾ ਚਾਹੁੰਦੀਆਂ, ਉਹ ਵੀ ਭੁੱਖੀਆਂ ਭੁੱਖੀਆਂ ਅੱਖਾਂ, ਸਭ ਚੀਜ਼ਾਂ ਭੁੱਖੀਆਂ, ਸਰੀਰ ਭੁੱਖਾ, ਅੰਦਰੋਂ ਭੁੱਖਾ। ਇਹ ਜੀਵ ਦੀ ਤ੍ਰਿਪਤੀ ਦੱਸੋ ਕਿਵੇਂ ਹੋਵੇ, ਰੱਜੇਗਾ ਕਿਵੇਂ। ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ, ਭੁੱਖਾ ਬੰਦਾ ਤਾਂ ਰੱਜਦਾ ਜਾਂ ਪਰਮਾਤਮਾ ਦੇ ਗੁਣਾਂ ਨੂੰ ਕਹਿ ਕੇ ਗੁਣੀ ਪਰਮਾਤਮਾ ਵਿੱਚ ਹੀ ਸਮਾ ਜਾਵੇ। ਸਬਰ ਸੰਤੋਖ ਤਾਂ ਰੱਬ ਦੇ ਨਾਂ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨਾਂ ਸੰਤੋਖ ਨਹੀਂ ਕਉ ਰਾਜਾ, ਸੁਪਨ ਮਨੋਰਥ ਬਿਰਥੇ ਸਭ ਕਾਜਾ। ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਅੰਦਰ ਆਤਮੇ, ਮਨ ਦੇ ਵਿੱਚ ਸਰੀਰ ਅੰਦਰ ਭੁੱਖ ਲੱਗਦੀ ਹੈ। ਹੁਣ ਇਹ ਗੱਲ ਆਪਾਂ ਸਾਰਿਆਂ ਨੇ ਵਿਚਾਰਨੀ ਹੈ। ਲੋਕ ਕਹਿੰਦੇ ਵੀ ਬਾਣੀ ਨਾਲ ਕਿਵੇਂ ਰੱਜ ਜਾਂਦਾ ਬੰਦਾ। ਹੁਣ ਅੱਖਾਂ ਨੂੰ ਰੋਟੀ ਤਾਂ ਖਵਾ ਨਹੀਂ ਸਕਦੇ, ਅੱਖਾਂ ਕੁਛ ਨਹੀਂ ਖਾਂਦੀਆਂ ਦੇਖੋ, ਕਿਉਂਕਿ ਆਪਾਂ ਜੇ ਇਸ ਦੀ ਤਹਿ ਤੱਕ ਜਾਂਦੇ, ਪਿੱਛੇ ਗਏ ਵੀ ਸੀ ਕਿ ਸਰੀਰ ਜਿਹੜਾ ਤਮੋ ਗੁਣ ਤੋਂ ਬਣਿਆ, ਦੇਹੀ ਇੰਦਰੀਆਂ ਰਜੋ ਗੁਣ ਤੋਂ ਬਣੀਆਂ ਨੇ, ਅੱਖਾਂ ਵੀ, ਕੰਨ, ਨੱਕ, ਹੱਥ, ਪੈਰ ਔਰ ਅੰਤਸ਼ਕਰਨ ਅੰਦਰ ਸਤੋ ਗੁਣ ਤੋਂ ਬਣਿਆ। ਹੁਣ ਇਕੱਲਾ ਖਾਣਾ ਪੀਣਾ ਪਹਿਰਨਾ ਹੈ ਜਿਹੜਾ, ਇਹ ਸਰੀਰਕ ਕਿਰਿਆ ਹੋ ਗਈ, ਤਮੋ ਗੁਣ ਹੋ ਗਿਆ। ਇੰਦਰੀਆਂ ਨੂੰ ਆਪਾਂ ਰਜਾ ਨਹੀਂ ਸਕਦੇ, ਕੰਨਾਂ ਨੂੰ ਕਾਹਦੇ ਨਾਲ ਰਜਾਈਏ, ਗੱਲਾਂ ਤਾਂ ਰਜਾ ਨਹੀਂ ਸਕਦੀਆਂ, ਅੱਖਾਂ ਦੇਖ ਦੇਖ ਕੇ ਨਹੀਂ ਰੱਜ ਸਕਦੀਆਂ, ਜ਼ੁਬਾਨ ਨਹੀਂ ਰੱਜ ਸਕਦੀ, ਅੰਦਰ ਢਿੱਡ ਨਹੀਂ ਰੱਜ ਸਕਦਾ। ਅੰਦਰ ਫਿਰ ਚਲੋ ਪੇਟ ਭਰ ਗਿਆ, ਪਰ ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ, ਮਹਾਰਾਜ ਕਹਿੰਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪਰਮਾਤਮਾ ਦੀ ਬਾਣੀ, ਧੁਰਕੀ ਬਾਣੀ, ਪਰਮਾਤਮਾ ਦਾ ਨਾਮ ਹੀ ਰਜਾ ਸਕਦਾ, ਕਿਉਂਕਿ ਨਾਮ ਨਹੀਂ ਬਣਾਈਆਂ ਨੇ। ਤ੍ਰਿਪਤ ਭਈ, ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਇਹਨਾਂ ਨੂੰ ਤ੍ਰਿਪਤੀ ਆਤਮਕ ਤੌਰ ਤੇ ਚਾਹੀਦੀ। ਅਸਲ ਵਿੱਚ ਅੱਖਾਂ ਦੀਆਂ ਜੜਾਂ ਜਿਹੜੀਆਂ ਨੇ ਪਿੱਛੇ ਬੈਕ ਇਹਨਾਂ ਦੀ ਉਹ ਮਨ ਹੈ, ਕੰਨਾਂ ਦੀ ਬੈਕ ਵੀ ਪਿੱਛੇ ਮਨ ਹੀ ਹੈ, ਜ਼ੁਬਾਨ ਦਾ ਸੰਬੰਧ ਵੀ ਪਿੱਛੇ ਮਨ ਨਾਲ ਹੈ। ਜ਼ੁਬਾਨ ਕਰਕੇ ਮਨ ਸਵਾਦ ਲੈਂਦਾ, ਸੋ ਇਸ ਤਰ੍ਹਾਂ ਇੱਕ ਚੀਜ਼ ਇੱਕ ਸਾਧਨ ਬਣ ਜਾਂਦਾ ਹੈ, ਵਾਕਮੈਨ ਹੈ। ਸੋ ਜਦੋਂ ਵਾਕਮੈਨ ਲੈਂਦੇ ਨੇ, ਉਹ ਕਹਿੰਦੇ ਇਹਦੇ ਨਾਲ ਉਹ ਤਾਂ ਹੈ ਨਹੀਂ, ਜਿਹੜੇ ਕੰਨਾਂ ਨੂੰ ਲਾਉਣ ਵਾਲੇ ਹੁੰਦੇ ਮਾਈਕ ਜੇ, ਸਪੀਕਰ ਜੇ ਨਿੱਕੇ ਨਿੱਕੇ, ਅਤੇ ਉਹ ਜਿਹੜਾ ਸਾਨੂੰ ਦਿਓ, ਉਹ ਕਹਿੰਦਾ ਐਂ ਸੁਣ ਲਿਓ, ਕਹਿੰਦਾ ਇੱਦਾਂ ਕਿੱਦਾਂ ਸੁਣਾਂਗੇ। ਉਹ ਇੱਕ ਸਾਧਨ ਹੈ, ਉਹਦੇ ਤੋਂ ਬਿਨਾਂ ਆਪਾਂ ਸੁਣ ਨਹੀਂ ਸਕਦੇ। ਇਸ ਤਰ੍ਹਾਂ ਹੀ ਮਨ ਇਕੱਲੇ ਵਾਕਮੈਨ ਵਾਂਗੂ ਹੀ ਹੈ, ਜੇ ਉਹਨੂੰ ਸਾਧਨ ਨਹੀਂ ਦਿੱਤੇ, ਸਾਧਨ ਉਹਨੂੰ ਦੇਣੇ ਪੈਂਦੇ ਨੇ। ਮਨ ਨੂੰ ਹੀ ਅੱਖਾਂ ਲਾਈਆਂ ਹੋਈਆਂ ਨੇ। ਪਹਿਲਾਂ ਇੱਕ ਪ੍ਰੈਕਟੀਕਲ ਕਰਦੇ ਹੁੰਦੇ ਸੀ ਸਾਇੰਸ ਦੇ ਵਿੱਚ, ਇੱਕ 90 ਡਿਗਰੀ ਦੇ ਉੱਤੇ ਚੌਰਸ ਜਿਹਾ ਬਣਾਉਂਦੇ ਸੀ, ਅਤੇ ਉਹਦੇ ਉੱਤੇ ਇੱਕ ਸੱਜੇ ਪਾਸੇ ਨੂੰ ਘੁਮਾ ਦੇਣਾ ਚੌਕਟਾ ਜਾਂ ਥੱਲੇ ਨੂੰ, ਉਹਦੇ 'ਚ ਸ਼ੀਸ਼ੇ ਲਾ ਕੇ ਕੰਧ ਦੇ ਉੱਤੇ ਰੱਖ ਕੇ ਆਪਾਂ ਥੱਲੇ ਖੜ ਕੇ ਉਹਦੇ ਰਾਹੀਂ ਸਾਰਾ ਬਾਹਰਲਾ ਸੀਨ ਦੇਖ ਸਕਦੇ, ਜੇ ਕੰਧ ਕਾਫ਼ੀ ਉੱਚੀ ਹੋਵੇ ਤਾਂ। ਇਸੇ ਤਰ੍ਹਾਂ ਇਹ ਇੱਕ ਅੰਦਰੋਂ ਜਾ ਕੇ ਸਾਧਨ ਮਨ ਦੇ ਰਾਹੀਂ, ਮਨ ਅੱਖਾਂ ਦੇ ਰਾਹੀਂ ਦੇਖਦਾ ਹੈ, ਮਨ ਕੰਨਾਂ ਨਾਲ ਸੁਣਦਾ, ਇਹ ਮਨੋ ਇਹਨੂੰ ਨਾਲ ਤਾਰਾਂ ਜਿਹੀਆਂ ਲੱਗੀਆਂ ਹੋਈਆਂ ਨੇ ਅੰਦਰੋਂ, ਮਨ ਨੇ ਜੇ ਦੇਖਣਾ ਦੇਖ ਵੀ ਲੈਂਦਾ। ਉਹ ਹੁਣ ਸਾਰਾ ਕੁਛ ਸਾਇੰਸ ਵਿੱਚ ਆ ਗਿਆ ਹੈ, ਅੱਜ ਕੱਲ੍ਹ ਦੇ ਵਿੱਚ ਇੰਨਾ ਕੁਛ ਆ ਗਿਆ, ਉਹੀ ਚੀਜ਼ਾਂ ਇਹ ਹੁਣ ਮਸ਼ੀਨਾਂ ਐਸੀਆਂ, ਛੋਟੇ ਛੋਟੇ ਫੋਨ ਐਸੇ, ਉਹਨਾਂ ਵਿੱਚ ਅੱਗੇ ਫੋਨ ਹੋਰ, ਇੰਟਰਨੈਟ ਉਹਨਾਂ ਦੇ ਵਿੱਚ ਪੂਰੀ ਦੁਨੀਆ ਦੀ ਖਬਰ ਰੱਖਦਾ, ਵੀਡੀਓ ਫਿਲਮਾਂ ਉਹਨਾਂ ਦੇ ਵਿੱਚ ਉਹ ਦੇਖਣ ਦਾ ਕੰਮ ਕਰਦਾ, ਕੈਮਰੇ ਨੂੰ ਅੱਖ ਲੱਗੀ ਹੋਈ ਹੈ, ਕੀ ਨਹੀਂ ਬਣਿਆ। ਇਹੀ ਮਨ ਦੀ ਦਸ਼ਾ ਹੈ ਅੰਦਰੋਂ। ਮਨ ਜ਼ੁਬਾਨ ਦੇ ਰਾਹੀਂ ਸਵਾਦ ਲੈਂਦਾ, ਖਾਣ ਪੀਣ ਦੇ, ਬੋਲਣ ਦੇ, ਸੁਣਨ ਦਾ, ਦੇਖਣ ਦਾ, ਵਿਸ਼ਿਆਂ ਦਾ, ਸਪਰਸ਼, ਸ਼ਬਦ ਸਪਰਸ਼, ਰਸ, ਰੂਪ, ਗੰਧ, ਇਹ ਪੰਜਾਂ ਵਿੱਚ ਮਨ ਫਸ ਕੇ ਇਹ ਸੂਖਮ ਨੇ। ਇਹਨਾਂ ਦੇ ਸਥੂਲ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਬਣੇ ਨੇ ਪੰਜਾਂ ਤੱਤਾਂ ਤੋਂ ਸਾਰੇ। ਉਹ ਪੰਜ ਤੱਤ ਬਣੇ ਮਾਇਆ ਤੋਂ, ਮਾਇਆ ਬਣੀ ਪਰਮੇਸ਼ਰ ਤੋਂ। ਮਹਾਰਾਜ ਜੀ ਕਹਿੰਦੇ ਨੇ ਜੇ ਤੁਸੀਂ ਗੁਣ ਗਾਇਨ ਕਰੋਗੇ ਤਾਂ ਜਿਹੜਾ ਅੰਦਰ ਤੁਹਾਡਾ ਮਨ ਹੈ, ਉਹ ਮਨ ਜਦੋਂ ਤ੍ਰਿਪਤ ਹੋ ਗਿਆ, ਮਨ ਜਦੋਂ ਰੱਜ ਜਾਂਦਾ ਹੈ, ਫਿਰ ਉਹ ਅੱਖਾਂ ਬੰਦ ਹੋ ਜਾਂਦੀਆਂ, ਬਸ ਕੰਨ ਵੀ ਸੁਣਨਾ ਛੱਡ ਦਿੰਦੇ ਨੇ, ਕਿਉਂਕਿ ਇਹ ਮਨ ਦੇ ਆਗਿਆਕਾਰੀ ਹੈ ਸਾਰੇ ਇੰਦਰੇ ਆਪਣੇ। ਅਸਲ ਵਿੱਚ ਬਾਣੀ ਅੰਦਰ ਬਖਸ਼ਿਸ਼ ਆਈ ਹੈ ਕਿ ਇੱਕ ਹੈ ਮਾਰੇ ਤਾਂ ਅੱਜ ਜਾਹੇ ਘਣੇ, ਜੇ ਇੱਕ ਮਨ ਨੂੰ ਮਾਰ ਲਵੇ ਤਾਂ ਬਹੁਤੇ ਛੱਡ ਜਾਂਦੇ ਨੇ, ਇੰਦਰੀਆਂ ਸਾਰੀਆਂ ਚੁੱਪ ਕਰਕੇ ਬੈਠ ਜਾਂਦੀਆਂ। ਅੱਖਾਂ ਨੂੰ ਪੁੱਛੋ ਤੁਸੀਂ ਵਾਰ ਵਾਰ ਕਿਉਂ ਦੇਖਦੀਆਂ ਬਾਹਰ ਨੂੰ, ਅੱਖਾਂ ਕਹਿੰਦੀਆਂ ਅਸੀਂ ਥੋੜ੍ਹੀ ਦੇਖਦੇ, ਤਾਂ ਸਾਡਾ ਮਾਲਕ ਸਾਨੂੰ ਕਹਿੰਦਾ ਅੰਦਰੋਂ ਮਨ ਉਹ ਦਿਖਾ, ਉਹ ਦਿਖਾ, ਆਪ ਅੰਨਾ ਹੀ ਹੈ। ਫਿਰ ਅੱਖਾਂ ਨਾਲ ਦੇਖਦਾ, ਫਿਰ ਕਹਿੰਦਾ ਸੁਣਾ ਮੈਨੂੰ ਹੋਰ ਸੁਣਾ। ਮਨ ਜਿਹੜਾ ਹੈ ਇਹ ਇਸ ਤਰ੍ਹਾਂ ਦਾ ਜਿਵੇਂ ਇੱਕ ਮਹਾਨਾਸਤਕ ਬੰਦਾ ਹੁੰਦਾ, ਇੱਕ ਉਹ ਵੀ ਨਾਲ ਬੱਚਿਆਂ ਵਾਲੀਆਂ ਅਵਸਥਾਵਾਂ ਮਨ ਦੀਆਂ, ਇਹਨੂੰ ਸੋਝੀ ਨਹੀਂ ਪਈ, ਇਹਨੂੰ ਸ਼ਬਦ ਨਾਲ ਸੋਝੀ ਪੈਣੀ, ਉਪਦੇਸ਼ ਕਰਕੇ ਸੋਝੀ ਪੈਣੀ ਹੈ। ਮਨ ਦਾ ਕੰਟਰੋਲ ਸਾਰੇ ਸਰੀਰ 'ਤੇ ਹੈ, ਜਦੋਂ ਮਨ ਨੂੰ ਨਾ ਚੰਗੀ ਲੱਗੀ ਗੱਲ ਕੋਈ, ਉਦੋਂ ਹੀ ਉੱਠ ਕੇ ਭੱਜ ਜਾਣਾ ਇਹਨੇ, ਸਰੀਰ ਨੂੰ ਭਜਾ ਕੇ ਲਿਜਾਂਦਾ ਮਨ, ਕਿਉਂਕਿ ਆਤਮਾ ਨੇ ਸਿਰਫ ਪ੍ਰਕਾਸ਼ ਦੇਣਾ ਅੰਦਰ। ਮਨ ਅਤੇ ਬੁੱਧੀ ਇਹ ਦੋ ਜਣੇ ਰਲੇ ਹੋਏ ਨੇ ਆਪਸ ਵਿੱਚ, ਬੁੱਧੀ ਜਿਹੜੀ ਉਹ ਮੰਦ ਹੈ, ਸੋ ਜਿਵੇਂ ਦੋ ਜਣੇ ਰਲੇ ਹੋਏ ਨੇ। ਤੋ ਇਸ ਤਰੀਕੇ ਨਾਲ ਮਨ ਵੀ ਇੱਕ ਨਾਸਤਕ ਅਤੇ ਅਵੈੜੇ ਪੁਣੇ 'ਚ, ਬੁੱਧੀ ਵੀ ਸਾਡੀ ਜਿਹੜੀ ਆ ਇੱਕ ਜਿਵੇਂ ਬਹੁਤ ਗਲਤ ਕਿਸਮ ਦੀ ਇਸਤਰੀ ਹੋਵੇ। ਇਹ ਦੋਨੋਂ ਜਣੇ ਰਲ ਕੇ ਸਾਡੇ ਸਰੀਰ ਦਾ ਵਿਕਾਰਾਂ ਦੇ ਰਾਹੀਂ ਸੱਤਿਆਨਾਸ਼ ਕਰਦੇ ਰਹਿੰਦੇ ਨੇ ਅਤੇ ਇੰਦਰੀਆਂ ਦੀ ਦੁਰਵਰਤੋਂ ਕਰਦੇ ਰਹਿੰਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਜ਼ਿੰਦਗੀ ਖਰਾਬ ਹੋਈ ਜਾ ਰਹੀ, ਮਹਾਰਾਜ ਕਹਿੰਦੇ ਬੇਅਰਥ ਹੋਈ ਜਾ ਰਹੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਕੰਟਰੋਲ ਕਰਨਾ ਸਿੱਖੋ ਆਤਮਾ ਦੇ ਰਾਹੀਂ। ਮਨ ਅਤੇ ਬੁੱਧੀ ਨੂੰ ਗੁਰਬਾਣੀ ਦਾ ਉਪਦੇਸ਼ ਸੁਣਾਓ। ਬਾਣੀ ਪੜ੍ਹਦਿਆਂ 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 ਜਦੋਂ ਆਪਾਂ ਕਿਸੇ ਬੰਦੇ ਨੂੰ ਛੋਟੇ ਛੋਟੇ ਸਵਾਦਾਂ ਦੀ ਜਗ੍ਹਾ ਇੱਕ ਵੱਡਾ ਸਾਰਾ ਸਵਾਦ ਦਿਖਾਈਏ, ਆਨੰਦ ਦਿਖਾਈਏ, ਬਈ ਇੱਥੇ ਕਿੱਥੇ ਫਿਰਦੇ ਸੀ, ਆਹ ਤਾਂ ਬੜਾ ਹੀ ਆਨੰਦ ਆਇਆ ਬਈ, ਬੜੀ ਵੱਡੀ ਜਗ੍ਹਾ 'ਤੇ ਲੈ ਆਏ ਹੋ। ਅਤੇ ਇਸ ਤਰ੍ਹਾਂ ਹੁਣ ਜਿਹੜਾ ਪਿੰਡ ਦੇ ਵਿੱਚ ਗਲੀਆਂ ਚਿੱਕੜ ਬੁਰੇ ਹਾਲ, ਲਾਈਟ ਚਲੀ ਜਾਂਦੀ, ਪੱਖੇ ਨਹੀਂ ਹੁੰਦੇ, ਪੱਖੇ ਚੱਲਦੇ ਹੀ ਨਹੀਂ, ਪਿੰਡ ਦੀ ਇੱਕ ਜ਼ਿੰਦਗੀ, ਉਹ ਸਿੱਧਾ ਹੀ ਲਿਆ ਕੇ ਜਦੋਂ ਅਮਰੀਕਾ 'ਚ ਉਤਾਰਿਆ, ਉਹਨੂੰ ਕਨੇਡਾ ਉਤਾਰਿਆ, ਕਹਿੰਦਾ ਵਾਹ ਸਵਰਗ ਹੈ ਸਵਰਗ, ਹੁਣ ਨਹੀਂ ਪਿੰਡ ਜਾਣਾ, ਕਹਿੰਦੇ ਬਸ ਉੱਥੇ ਕੀ ਲੈਣਾ, ਨਾ ਉੱਥੇ ਲਾਈਟ ਆਵੇ, ਨਾ ਉੱਥੇ ਠੰਡਾ ਪਾਣੀ, ਇਹਦੇ ਸਹੂਲਤਾਂ ਹੀ ਬੜੀਆਂ ਸਾਨੂੰ। ਅਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਅਸੀਂ ਸਰੀਰਕ ਚੀਜ਼ਾਂ, ਪਰ ਆਤਮਕ ਤੌਰ 'ਤੇ ਤਰੱਕੀ ਕਰਨੀ ਸੀ। ਹੁਣ ਤੈਨੂੰ ਇਸ ਤੋਂ ਉੱਤਰ ਦਿਖਾਈਏ ਵੱਡੀ ਚੀਜ਼ ਹੋਰ, ਉਹ ਹੈ ਆਤਮਕ ਆਨੰਦ। ਸਰੀਰਕ ਸੁੱਖ ਨਾਲੋਂ ਆਤਮਕ ਆਨੰਦ ਵੱਡਾ ਹੁੰਦਾ। ਉਹ ਸਾਰੀਆਂ ਚੀਜ਼ਾਂ ਨੂੰ ਸਤਿਗੁਰੂ ਕਹਿੰਦੇ ਤਾਂ ਮਿਲਣੀਆਂ ਨੇ ਜੇ ਸੁੱਖ ਸਹੂਲਤਾਂ ਦੇਤੀਆਂ ਪਰਮਾਤਮਾ ਨੇ। ਰੱਬ ਨੇ ਬੰਦੇ ਨੂੰ ਸੁੱਖ ਸਹੂਲਤਾਂ ਤਾਂ ਦਿੱਤੀਆਂ ਸੀ, ਕਹਿੰਦਾ ਸੀ ਜੇ ਲਾਈਟ ਆ ਗਈ ਨਾ ਗਰਮੀ ਲੱਗਦੀ, ਹੁਣ ਫਿਰ ਪਾਠ ਕਰੂੰ, ਲਾਈਟ ਆਈ ਤਾਂ ਪਾਠ ਕਰੂੰਗਾ, ਜੇ ਮੈਨੂੰ ਆਹ ਮਿਲ ਜੇ ਫਿਰ ਮੈਂ ਨਾ ਪਾਠ ਕਰਾਂ। ਇੱਥੇ ਹੁਣ ਸਾਡੇ ਕੋਲ ਬਹਿਣ ਨੂੰ ਥਾਂ ਨਹੀਂ, ਖੜ੍ਹਨ ਨੂੰ ਥਾਂ ਨਹੀਂ, ਉਹ ਸਾਰੀਆਂ ਸਹੂਲਤਾਂ ਦੇ ਦਿੱਤੀਆਂ। ਹੁਣ ਪਾਣੀ ਤੱਤਾ ਕਰਨ ਦੀ ਲੋੜ ਨਹੀਂ, ਪਾਣੀ ਗਰਮ ਹੈ ਠੰਡਾ ਹੈ, ਖਾਣ ਪੀਣ ਦੀਆਂ ਸਾਧਨ ਇੰਨੇ ਨੇ ਬਹੁਤ ਜ਼ਿਆਦਾ, ਘਰ ਘਾਟ ਹੈ, ਕਾਰਾਂ ਮੋਟਰਾਂ ਹਨ। ਅੱਛਾ ਮਹਾਰਾਜ ਖੁਸ਼ ਹੋ ਗਏ ਵੀ ਲੈ ਹੁਣ ਸਾਰਾ ਕੁਝ ਦੇਤਾ, ਹੁਣ ਸਿੱਖ ਖਾਨੀ ਕਿੰਨੇ ਪਾਠ ਕਰੂਗਾ, ਹੁਣ ਮੇਰਾ ਬੇਟਾ ਪਤਾ ਨਹੀਂ ਕਿੰਨਾ ਕੁ ਨਿਤਨੇਮ ਕਰੂਗਾ, ਕਿੰਨਾ ਅਭਿਆਸ ਕਰੂਗਾ, ਬੇਟਾ ਤਾਂ ਮੁੱਕਰ ਗਿਆ। ਉਹ ਕਹਿੰਦਾ ਬਸ ਆਹ ਚੀਜ਼ਾਂ ਮਿਲ ਗਈਆਂ, ਹੁਣ ਮੈਨੂੰ ਲੋੜ ਨਹੀਂ ਹੋਰ ਕਿਸੇ ਗੱਲ ਦੀ। ਮਹਾਰਾਜ ਕਹਿੰਦੇ ਜਦ ਇਹਨਾਂ ਚੀਜ਼ਾਂ ਨਾਲ ਭੁੱਖ ਨਹੀਂ ਫੇਰ ਵੀ ਉੱਤਰਨੀ, ਭੁੱਖ ਤਾਂ ਗੁਣ ਗਾਉਣ ਦੇ ਨਾਲ ਉੱਤਰਨੀ ਹੈ, ਕਿਉਂਕਿ ਗੁਣਾਂ ਦਾ ਪ੍ਰਭਾਵ ਸਿੱਧਾ ਸਾਡੇ ਮਨ 'ਤੇ ਪੈਂਦਾ। ਮਨ ਆਤਮਾ ਬੁੱਧੀ ਜਿਨ੍ਹਾਂ ਨੇ ਖੇਡਣਾ ਇਸ ਖੇਡ ਨੂੰ ਖੇਡੋ, ਅੰਦਰਲੀ ਖੇਡ ਹੈ ਆਤਮਕ। ਆਤਮਕ ਤੌਰ 'ਤੇ ਜਦੋਂ ਬਲਵਾਨ ਹੋ ਗਏ ਬਾਣੀ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਾਂ, ਆਪਾਂ ਆਤਮਕ ਤੌਰ 'ਤੇ ਬਲਵਾਨ ਹੁੰਦੇ ਹਾਂ। ਜਦੋਂ ਆਤਮਾ ਅੰਦਰੋਂ ਜਿਹੜਾ ਹੈ ਰੱਜ ਗਈ, ਜਦੋਂ ਸਾਡਾ ਮਨ ਭਾਵ ਰੱਜ ਗਿਆ, ਜਦੋਂ ਬੁੱਧੀ ਨੂੰ ਵਿਵੇਕ ਮਿਲ ਗਿਆ, ਇਹ ਸਾਡਾ ਮਨ ਅਤੇ ਬੁੱਧੀ ਦੋਵੇਂ ਅਨਪੜ੍ਹ ਹੈ, ਅਨਪੜ੍ਹ ਹੋਣ ਕਰਕੇ ਹੀ ਇਹ ਮਾਰ ਖਾਂਦੇ। ਬੰਦਾ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋ ਜੇ, ਪਰ ਬੰਦਾ ਆਪਦੇ ਮਨ ਨੂੰ ਨਹੀਂ ਪੜ੍ਹਾ ਸਕਿਆ, ਬੁੱਧੀ ਨੂੰ ਨਹੀਂ ਪੜ੍ਹਾ ਸਕਿਆ, ਬੁੱਧੀ ਉਹਨਾਂ ਦੀ ਮਨ ਦੀ ਰਹਿੰਦੀ। ਮਹਾਰਾਜ ਕਹਿੰਦੇ ਤਾਂਹੀਓ ਸਤਿਗੁਰੂ ਕਹਿੰਦੇ ਪੜ੍ਹਿਆ ਮੂਰਖ ਆਖੀ ਹੈ ਜਿਸ ਲਭ ਲੋਭ ਅਹੰਕਾਰ ਆ। ਇਹ ਜਿਹੜੀ ਵਿੱਦਿਆ ਸੰਸਾਰ ਦੀ ਇਹ ਬਾਹਰ ਬਾਹਰ ਰਹਿ ਜਾਂਦੀ ਹੈ, ਵਿੱਦਿਆ ਦਾ ਮਨ ਨਾਲ ਕੋਈ ਸੰਬੰਧ ਨਹੀਂ। ਬਾਹਰਲੇ ਪਾਸੇ ਤਾਂ ਚਾਨਣ ਹੋ ਜਾਂਦਾ ਸੰਸਾਰ ਦੀ ਪੜ੍ਹਾਈ ਕਰਕੇ, ਬਾਹਰੋਂ ਤਾਂ ਲੋਕ ਕਹਿੰਦੇ ਰੌਸ਼ਨ ਦਿਮਾਗ, ਪਰ ਅੰਦਰ ਹਨੇਰਾ ਹੀ ਛਾਇਆ ਪਿਆ, ਮਨ ਅੰਧਾ ਨੌ ਸੁਜਾਣ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਸੰਸਾਰ ਦੀ ਬੁੱਧੀ ਹੈ ਇਹ ਸਰੀਰ ਲਈ ਹੈ, ਜਿਹੜੀ ਅਧਿਆਤਮਕ ਵਿੱਦਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਆਤਮਾ ਲਈ ਹੈ। ਸੋ ਆਤਮਾ ਦੇ ਸੁੱਖ ਲਈ ਇਹ ਆਮ ਤੌਰ 'ਤੇ ਟੈਕਸਲਾ ਟੀਵੀ ਵਾਲਿਆਂ ਨੇ ਜਦੋਂ ਉਹਨਾਂ ਦੀ ਕੈਸਟ ਸ਼ੁਰੂ ਹੁੰਦੀ ਹੈ ਉਹ ਬੜੀ ਵਧੀਆ ਚੀਜ਼ ਕਹਿੰਦੇ ਨੇ, ਕਹਿੰਦੇ ਉਹਨਾਂ ਦੀਆਂ ਜਿੰਨੀਆਂ ਕੈਸਟਾਂ ਦੇ ਸ਼ੁਰੂ 'ਚ ਆਊਗਾ, ਆਤਮਾ ਦੇ ਸੁੱਖ ਲਈ, ਆਤਮਾ ਦੇ ਸੁੱਖ ਲਈ ਕਹਿੰਦੇ ਨੇ ਸਰਬ ਸਾਂਝੀ ਗੁਰਬਾਣੀ। ਇਹ ਆਤਮਕ ਸੁੱਖ ਜਿਹੜਾ ਆਪਾਂ ਉਹਦੇ ਤੱਕ ਪਹੁੰਚਣਾ ਚਾਹੁੰਦੇ ਹਾਂ ਸਰੀਰ ਦੇ ਰਾਹੀਂ, ਪਰ ਸਤਿਗੁਰੂ ਕਹਿੰਦੇ ਸਰੀਰ ਦੇ ਨਾਲ, ਖਾਣ ਨਾਲ, ਪਹਿਰਨ ਨਾਲ, ਦੇਖਣ ਨਾਲ, ਬੋਲਣ ਨਾਲ ਆਤਮਾ ਦਾ ਸੁੱਖ ਨਹੀਂ ਮਿਲਦਾ ਆਪਾਂ ਨੂੰ। ਆਤਮਕ ਸੁੱਖ ਨਾ ਤਾਂ ਵਿੱਦਿਆ ਨੇ ਦੇਣਾ, ਨਾ ਪਦਾਰਥਾਂ ਨੇ ਦੇਣਾ, ਨਾ ਪੈਸੇ ਨੇ ਦੇਣਾ, ਨਾ ਘਰ ਨੇ ਦੇਣਾ, ਨਾ ਬੱਚਿਆਂ ਨੇ ਦੇਣਾ, ਨਾ ਕਿਸੇ ਚੀਜ਼ ਨੇ ਆਤਮਕ ਸੁੱਖ ਨਹੀਂ ਦੇਣਾ। ਆਤਮਕ ਸੁੱਖ ਮਿਲਣਾ ਹੀ ਬਾਣੀ ਨਾਲ ਹੈ ਬਸ। ਜਦ ਤੱਕ ਆਤਮਕ ਸੁੱਖ ਨਹੀਂ, ਉਦੋਂ ਤੱਕ ਬਾਹਰਲੇ ਸੁੱਖ ਵੀ ਕੰਮ ਨਹੀਂ ਦਿੰਦੇ। ਜਦੋਂ ਆਤਮਾ ਨੂੰ ਸੁੱਖ ਹੋ ਗਿਆ, ਮਨ ਸੁਖੀ ਹੋ ਗਿਆ, ਉਦੋਂ ਬਾਹਰਲੇ ਸੁੱਖ ਵੀ ਚੰਗੇ ਲੱਗਦੇ ਨੇ। ਨਹੀਂ ਤਾਂ ਗਦੈਲਿਆਂ ਗੱਦਿਆਂ 'ਤੇ ਬੈਠਾ ਹੀ ਤੜਫੀ ਜਾਂਦਾ, ਕਹਿੰਦਾ ਰਾਤ ਇੰਨੀ ਟੈਨਸ਼ਨ ਹੋਈ, ਚੰਗਾ ਭਲਾ ਜੀ ਭਾਵੇਂ ਰਾਜਾ ਵੀ ਹੋਵੇ ਨਾ ਤਾਂ ਵੀ ਉੱਠ ਕੇ ਤੁਰਿਆ ਫਿਰਦਾ ਰਾਤ ਨੂੰ ਬੇਚੈਨ, ਇੰਨੀ ਟੈਨਸ਼ਨ ਕਿਉਂ? ਸਰੀਰਕ ਸੁੱਖ ਤਾਂ ਹੈ ਪਰ ਆਤਮਾ ਸੁਖੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੋ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਛਾਤੀ ਸੀਤਲ ਮਨ ਸੁਖੀ, ਸੰਤ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਆਤਮਕ ਸੁੱਖ ਪ੍ਰਾਪਤ ਕਰਨ ਦੀ ਹੁਣ ਤੋਂ ਮਨ ਬਣਾਓ ਵੀ ਮੈਂ ਆਤਮਕ ਸੁੱਖ ਪ੍ਰਾਪਤ ਕਰਨਾ ਹੈ। ਮੈਂ ਸਰੀਰਕ ਸੁੱਖ ਕੀ ਕਰਨੇ ਨੇ ਜੇ ਅੰਦਰੋਂ ਮਨ ਨਾ ਠੰਡਾ ਹੋਇਆ, ਜੇ ਆਤਮਾ ਨਾ ਠੰਡੀ ਹੋਈ, ਜੇ ਮਨ ਨੂੰ ਸ਼ਾਂਤੀ ਨਾ ਆਈ, ਫਿਰ ਸਰੀਰਕ ਸੁੱਖ ਅਸੀਂ ਕੀ ਕਰਨੇ ਹੈ? ਉਹਨਾਂ ਚੀਜ਼ਾਂ ਬਾਰੇ ਅੱਜ ਗੁਰੂ ਸਾਹਿਬ ਨੇ ਆਪਾਂ, ਗੁਰੂ ਅੰਗਦ ਦੇਵ ਜੀ ਨੇ ਸਾਰੀ ਸਿੱਖਿਆ ਬਖਸ਼ੀ ਆਪਾਂ ਨੂੰ। ਸਤਿਗੁਰੂ ਆਪ ਹੀ ਸਿੱਖਿਆ ਦੇਣ ਲੱਗ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਜਿਹੜਾ ਸਰੀਰ ਹੈ, ਇਹ ਬੁੱਧੀ ਹੈ, ਇਹ ਤੁੱਛ ਜਿਹਾ, ਇਹਨੂੰ ਸਮਝ ਤਾਂ ਲੱਗਣੀ ਨਹੀਂ ਕਿਸੇ ਗੱਲ ਦੀ। ਫਿਰ ਆਪ ਹੀ ਸੰਗਤ ਨੂੰ ਸਿੱਖਿਆ ਦੇਈਏ ਵੀ ਇਸ ਕਰਕੇ ਮਹਾਰਾਜ ਆਪ ਹੀ ਕਿਰਪਾ ਕਰ ਰਹੇ ਨੇ। ਪੌੜੀ ਪਹਿਲੇ ਪਾਤਸ਼ਾਹ ਦੀਆਂ ਪੌੜੀਆਂ ਸਾਰੀਆਂ, ਵਿਣ ਸੱਚੇ ਸਭ ਕੂੜ, ਕੂੜ ਕਮਾਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਨਾਮ ਜਪੇ ਤੋਂ ਬਿਨਾਂ ਸਭ ਝੂਠੇ ਹੀ ਝੂਠਾ ਹੈ ਸਭ ਕੁਛ, ਅਤੇ ਲੋਕ ਝੂਠ ਨੂੰ ਹੀ ਕਮਾਈ ਜਾਂਦੇ ਨੇ, ਝੂਠ ਦੀ ਕਮਾਈ ਹੀ ਕਰੀ ਜਾਂਦੇ ਨੇ। ਇਹ ਕੋਈ ਜ਼ਿਆਦਾ ਵੱਡੀ ਚੀਜ਼ ਨਹੀਂ ਸਤਿਗੁਰੂ ਕਹਿੰਦੇ ਨੇ, ਕਿਉਂਕਿ ਜਿਹੜਾ ਆਪਾਂ ਕਮਾਉਂਦੇ ਹਾਂ ਇਹ ਕੋਈ ਇੰਨੀ ਵੱਡੀ ਗੱਲ ਨਹੀਂ। ਜਿਵੇਂ ਨਿਆਣਾ ਸਕੂਲ ਜਾਵੇ, ਸਕੂਲ ਵਿੱਚ ਉਹ ਰੋਟੀ ਨਾਲ ਲੈ ਜਾਂਦੇ ਆ, ਆਮ ਆਪਣੀ ਗੱਲ ਕਰਦੇ ਹਾਂ, ਸਕੂਲ ਜਾ ਕੇ ਰੋਟੀ ਖਾਇਆ, ਵਧੀਆ ਕਲਾਸ ਦੀ ਵਰਦੀ ਪਾ ਲਈ ਸਕੂਲ ਦੀ, ਫਿਰ ਬਾਹਰ ਵੀ ਕੁਛ ਖਾ ਲਿਆ, ਫਿਰ ਹੋਰ ਵੀ ਖਾ ਲਿਆ, ਅਤੇ ਕਿਤਾਬਾਂ ਚੱਕੀਆਂ ਉਵੇਂ ਚੁੱਕ ਕੇ ਘਰ ਮੋੜ ਲਿਆ। ਇਸੇ ਤਰ੍ਹਾਂ ਸੰਸਾਰ ਅੰਦਰ ਬੰਦਾ ਪੈਸਾ ਕਮਾ ਲਿਆ, ਗਰੋਸਰੀ ਲਿਆਂਦੀ, ਜਾ ਕੇ ਖੁੱਲ੍ਹੀ ਸਾਰੀ ਘਰ ਭਰ ਲਿਆ, ਇੱਥੇ ਗੱਲ ਮੁੱਕ ਗਈ ਕਿਤੇ? ਇਹ ਤਾਂ ਸਰੀਰ ਵਾਸਤੇ ਲਿਆਂਦਾ, ਆਤਮਾ ਲਈ ਕੀ ਕੀਤਾ? ਆਤਮਾ ਨੂੰ ਟਾਈਮ ਹੀ ਨਹੀਂ ਦਿੰਦੇ, ਕਹਿੰਦੇ ਬਿਜ਼ੀ ਬਿਜ਼ੀ ਬਹੁਤ ਜ਼ਿਆਦੇ ਆ ਜੀ, ਸਾਡੇ ਕੋਲ ਟਾਈਮ ਨਹੀਂ। ਉਹ ਸਰੀਰ ਲਈ ਤਾਂ ਤੁਸੀਂ 24 ਘੰਟੇ ਦੇ ਜਾ ਰਹੇ ਹੋ, ਜਿਹੜਾ ਸੌਣਾ ਇਹ ਵੀ ਸਰੀਰ ਦਾ ਕੰਮ ਹੈ, ਜਿਹੜਾ ਖਾਣਾ ਇਹ ਵੀ ਸਰੀਰ ਦਾ ਕੰਮ ਹੈ, ਜਿਹੜਾ ਗੱਲਾਂ ਇਹ ਵੀ ਸਰੀਰ ਦਾ ਕੰਮ ਹੈ, ਜਿਹੜਾ ਦੇਖਣਾ ਇਹ ਵੀ ਸਰੀਰ ਦਾ ਕੰਮ ਹੈ, ਇਹ ਸੁਣਨਾ ਵੀ ਸਰੀਰ ਦਾ ਕੰਮ ਹੈ। ਆਤਮਾ ਲਈ ਕੀ ਕੀਤਾ ਆਪਾਂ ਨੇ? ਆਤਮਾ ਲਈ ਤਾਂ ਕੁਛ ਵੀ ਨਹੀਂ ਕੀਤਾ। ਸਤਿਗੁਰੂ ਕਹਿੰਦੇ ਵਿਣ ਸੱਚੇ ਸਭ ਕੂੜ, ਕੂੜ ਕਮਾਈ ਹੈ, ਵਿਣ ਸੱਚੇ ਕੂੜਿਆਰ ਬੰਨ ਚਲਾਈ ਹੈ। ਸੱਚ ਨਾਮ ਤੋਂ ਬਿਨਾਂ ਜਿਹੜਾ ਕੂੜਿਆਰ ਆ ਝੂਠਿਆਂ ਨੂੰ ਬੰਨ ਕੇ ਪ੍ਰਲੋਕ ਦੇ ਰਸਤੇ ਤੋਰੀਦਾ ਹੈ। ਇਹ ਤਿੰਨਾਂ ਲੋਕਾਂ ਦਾ ਜਿਹੜਾ ਮਾਲਕ ਹੈ ਨਾ ਆਪ ਪਰਮੇਸ਼ਰ ਰੱਬ ਕਹਿੰਦਾ ਹੈ ਵਿਣ ਸੱਚੇ ਕੂੜਿਆਰ ਬੰਨ ਚਲਾਈ ਹੈ। ਕਹਿੰਦੇ ਕਾਨੂੰਨ ਹੈ ਸਾਡਾ ਭਾਈ ਦੁਨੀਆਂ ਦਾ, ਅਸੀਂ ਦੁਨੀਆਂ ਬਣਾਈ ਹੈ ਨਾ, ਰੱਬ ਕਹਿੰਦਾ ਕਿ ਸੱਚੇ ਨਾਮ ਜਪੇ ਤੋਂ ਬਿਨਾਂ ਝੂਠਿਆਂ ਬੰਦਿਆਂ ਨੂੰ ਬੰਨ ਕੇ ਜਮਦੂਤਾਂ ਦੇ ਰਾਹੀਂ ਅਸੀਂ ਪਰਲੋਕ ਨੂੰ ਲੈ ਕੇ ਬੰਨ ਕੇ ਲੈ ਕੇ ਜਾਂਦੇ, ਕਿਉਂਕਿ ਬੰਨ ਕੇ ਲੈ ਕੇ ਜਾਈਦਾ ਚੋਰਾਂ ਨੂੰ, ਠੱਗਾਂ ਨੂੰ, ਡਾਕੂਆਂ ਨੂੰ, ਅਤੇ ਗੁਰਮੁਖਾਂ ਨੂੰ ਤਾਂ ਸਤਿਕਾਰ ਨਾਲ ਲੈ ਕੇ ਜਾਂਦੇ ਨੇ। ਵਿਣ ਸੱਚੇ ਤਨ ਸ਼ਾਰ ਸ਼ਾਰ ਰਲਾਈ ਹੈ, ਸੱਚ ਨਾਮ ਜਪੇ ਤੋਂ ਬਿਨਾਂ ਸ਼ਾਰ ਭਾਵ ਪੰਜ ਤੱਤਾਂ ਦਾ ਰਚਿਆ ਹੋਇਆ ਸਰੀਰ ਛਾਰ ਹੁੰਦੀ, ਖੇਹ ਦੇ ਵਿੱਚ ਰਲਾ ਦੇਈਦਾ। ਵਿਣ ਸੱਚੇ ਸਭ ਭੁੱਖ ਜੇ ਪਹਿਜੈ ਖਾਈ ਹੈ, ਸੱਚ ਨਾਮ ਜਪੇ ਤੋਂ ਬਿਨਾਂ ਜਿਹੜਾ ਪਹਿਨਣਾ, ਸੱਚੇ ਨਾਮ ਜਪੇ ਤੋਂ ਬਿਨਾਂ ਜਿਹੜਾ ਖਾਣਾ, ਇਹ ਸਭ ਭੁੱਖ ਵਾਂਗੂ ਹੀ ਦੁੱਖਦਾਈ ਹੈ। ਭੁੱਖ ਕਿਹੜਾ ਸੁੱਖ ਦਿੰਦੀ ਹੈ ਆਪਾਂ ਨੂੰ? ਸਤਿਗੁਰੂ ਕਹਿੰਦੇ ਭੁੱਖ ਤਾਂ ਦੁੱਖ ਹੀ ਦਿੰਦੀ ਹੈ ਨਾ, ਇਸ ਕਰਕੇ ਸਾਰਾ ਜਿਹੜਾ ਖਾਣਾ ਪੀਣਾ ਪਹਿਰਨਾ, ਫਿਰ ਕਿਤੇ ਰੱਜ ਜਾਂਦਾ ਸਰੀਰ ਕੱਪੜਿਆਂ ਨਾਲ, ਇਹ ਸਰੀਰ ਕਿਤੇ ਰੱਜ ਜਾਣਾ, ਹੋਰ ਕੱਪੜੇ ਹੋਰ ਕੱਪੜੇ, ਰੋਟੀਆਂ ਖਾ ਜਾਂਦਾ ਇੰਨੀਆਂ। ਭਗਤ ਪੂਰਨ ਸਿੰਘ ਜੀ ਨੇ ਲਿਖਿਆ ਆਪਣੀ ਜ਼ਿੰਦਗੀ 'ਚ ਇੱਕ ਬੰਦਾ ਇੱਕ ਟਰੱਕ ਕਣਕ ਦਾ ਖਾਂਦਾ, ਇੱਕ ਟਰੱਕ ਦਾਲਾਂ ਦਾ, ਇੱਕ ਚੌਲਾਂ ਦਾ, ਤੋ ਬਹੁਤ ਹਜ਼ਾਰਾਂ ਗੇਲਣ ਪਾਣੀ ਦੇ ਪੀ ਜਾਂਦਾ ਇਨਸਾਨ। ਮਰਦਾ ਮਰਦਾ ਵੀ ਕਹਿੰਦਾ ਕੋਈ ਮਿੱਠੀ ਚੀਜ਼ ਖਵਾਓ, ਕੋਈ ਆਹ ਖਵਾਓ, ਹਲੇ ਤੇਰੀ ਆਦਤ ਗਈ ਨਹੀਂ। 90 ਸਾਲ ਖਾਂਦਾ ਰਿਹਾ ਤੂੰ, 100 ਸਾਲ ਖਾਂਦਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 100 ਵਾਰਾ ਵੀ ਖਾਈ ਜਾਵੇ ਨਾ, ਇਹ ਜੀਵ ਜੀ ਰੱਜਦੀ ਹੋਈ ਨਹੀਂ ਇਹਦੀ, ਨਾ ਅੰਦਰੋਂ ਮਨ ਰੱਜੇ। ਸਤਿਗੁਰੂ ਕਹਿੰਦੇ ਨੇ ਸੱਚੇ ਨਾਮ ਜਪੇ ਤੋਂ ਬਿਨਾਂ ਜਿਹੜਾ ਪਹਿਨਣਾ ਖਾਣਾ ਇਹ ਸਭ ਭੁੱਖ ਵਾਂਗੂ ਦੁੱਖਦਾਈ, ਕਿਉਂਕਿ ਅਸਲ ਵਿੱਚ ਨਾਮ ਤੋਂ ਬਿਨਾਂ ਜਿਹੜਾ ਅੰਦਰ ਤ੍ਰਿਪਤੀ ਨਹੀਂ ਆ ਸਕਦੀ ਭੁੱਖਿਆਂ, ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਅੰਦਰ ਭੁੱਖ ਉਤਾਰਨ ਲਈ ਸਾਨੂੰ ਨਾਮ ਦਾ ਉਪਦੇਸ਼, ਨਾਮ ਦਾ ਜਪਣਾ ਕਰਨਾ ਪੈਣਾ। ਮੂਲ ਮੰਤਰ ਬਹੁਤ ਘੱਟ ਦੱਸਾਂ ਤਾਂ 5 ਮਾਲਾ ਮੂਲ ਮੰਤਰ ਦੀਆਂ ਰੋਜ਼, ਬਹੁਤ ਘੱਟ ਤੁਹਾਡੇ ਬਿਜ਼ੀ ਸਮੇਂ ਨੂੰ ਦੇਖਦਿਆਂ ਹੋਇਆ। 5 ਬਾਣੀਆਂ ਰਹਿ ਰਾਸ ਕੀਰਤਨ ਸੋਹਿਲਾ, ਵਾਹਿਗੁਰੂ ਮੰਤਰ ਦਾ ਅਭਿਆਸ ਰਜਾਉਂਦਾ। ਵਾਹਿਗੁਰੂ ਮੰਤਰ ਦੀ ਖੁਰਾਕ ਬਣਾਓ। ਮੈਂ ਰੋਜ਼ ਰੋਟੀ ਜਿੰਨਾ ਟਾਈਮ ਲਾਉਣਾ, ਰੋਟੀ ਖਾਣ ਵੇਲੇ ਟਾਈਮ ਨੋਟ ਕਰਿਓ ਤਾਂ ਕਿੰਨਾ ਟਾਈਮ ਲੱਗਿਆ ਰੋਟੀ ਖਾਣ ਨੂੰ, 20 ਮਿੰਟ ਰੋਟੀ ਖਾਣ ਨੂੰ ਲੱਗ ਜਾਂਦੇ, ਕਈ ਵਾਰ 1/2 ਘੰਟਾ ਵੀ ਲੱਗ ਜਾਂਦਾ। ਫਿਰ ਆਤਮਾ ਨੂੰ ਤਾਂ ਖੁਰਾਕ ਦਿੱਤੀ ਨਹੀਂ, ਸਰੀਰ ਲਈ 1/2 ਘੰਟਾ ਰੋਟੀ ਸਵੇਰੇ ਦੁਪਹਿਰੇ ਸ਼ਾਮ, 1.5 ਘੰਟਾ 2 ਘੰਟੇ ਰੋਟੀ, ਅਤੇ 10-15 ਮਿੰਟ 'ਚ ਚਾਹ ਦਾ ਕੱਪ ਪੀਤਾ ਜਾਂਦਾ, ਅਤੇ ਫਿਰ ਹੋਰ ਵੀ ਕੁਛ ਖਾਧਾ ਦਿਹਾੜੀ 'ਚ। 6 ਘੰਟੇ ਤਾਂ ਖਾਣ 'ਤੇ ਹੀ ਲੱਗ ਗਿਆ ਆਪਣੇ ਦਿਹਾੜੀ ਦੇ, ਸਰੀਰ ਲਈ 6 ਘੰਟੇ ਆ, ਆਤਮਾ ਲਈ 1 ਮਿੰਟ ਵੀ ਨਹੀਂ ਨਿਕਲਿਆ। ਆਤਮਾ ਨੂੰ ਕਿਸੇ ਨੇ ਨਾਮ ਜਪਾਇਆ ਹੀ ਨਹੀਂ। ਆਤਮਾ ਅੰਦਰੋਂ ਖੁਰਾਕ ਮੰਗਦੀ, ਮੇਰੀ ਖੁਰਾਕ ਤਾਂ ਦੇ ਦਿਉ ਭਾਈ, ਨਾਮ ਤਾਂ ਜਪਾ ਦਿਉ ਮੈਨੂੰ। ਉਹ ਜਦ 1/2 ਘੰਟਾ ਬਹਿ ਕੇ ਨਾਮ ਜਪਿਆ, ਸਤਿਗੁਰੂ ਕਹਿੰਦੇ 24 ਘੰਟਿਆਂ 'ਚ ਸਿਰਫ 1/2 ਘੰਟਾ ਵਾਹਿਗੁਰੂ ਮੰਤਰ ਕਰ ਲਓ, ਘੱਟੋ ਘੱਟ ਤੁਹਾਨੂੰ ਖੁਰਾਕ ਤਾਂ ਮਿਲਣ ਲੱਗ ਜੇ ਅੰਦਰ। ਮੂਲ ਮੰਤਰ ਦਾ ਅਭਿਆਸ 1/2 ਘੰਟਾ, ਇਹ ਉਹਦੀ ਖੁਰਾਕ ਹੈ। ਨਿਤਨੇਮ ਸੁਖਮਨੀ ਸਾਹਿਬ ਦਾ, ਆਸਾ ਦੀ ਵਾਰ ਦਾ ਪਾਠ, ਹੋਰ ਬਾਣੀਆਂ, ਕੀਰਤਨ ਦੀ ਖੁਰਾਕ ਦਿਓ ਆਤਮਾ ਨੂੰ। ਤਾਂਹੀਓ ਜਦੋਂ ਪਰਲੋਕ ਵਿੱਚ ਇਨਸਾਨ ਜਾਂਦਾ, ਜਿਵੇਂ ਸਿੰਘਾਪੁਰ ਤੋਂ ਕੋਈ ਸਿੰਘ ਸਰੀਰ ਛੱਡ ਕੇ ਸਮਾਧੀ ਲਾ ਕੇ ਉੱਤੇ ਚਲੇ ਗਿਆ ਸੱਚਖੰਡ, ਹੁਣ ਹੈਗਾ ਉਹ ਮੈਨੂੰ ਕਹਿੰਦਾ ਮੈਂ ਉੱਥੇ ਜਾ ਕੇ ਨਾ ਮੈਨੂੰ ਭੁੱਖ ਲੱਗੀ, 17 ਤੱਤਾਂ ਦੀ ਦੇਹੀ ਜਿਹੜੀ ਜਾਂਦੀ ਆ, ਕਹਿੰਦਾ ਮੈਂ ਉੱਥੇ ਇੱਕ ਬੰਦੇ ਨੂੰ ਪੁੱਛਿਆ ਭਾਈ ਸਾਹਿਬ ਇੱਥੇ ਲੰਗਰ ਕਿੱਥੇ ਆ, ਭੁੱਖ ਲੱਗੀ। ਉਹ ਬੰਦਾ ਹੱਸ ਪਿਆ, ਉਹ ਕਹਿੰਦਾ ਇੱਥੇ ਲੰਗਰ ਨਹੀਂ ਹੁੰਦਾ ਭਾਈ ਸਾਹਿਬ, ਇਹ ਸਰੀਰ ਤਾਂ ਤੁਹਾਡਾ ਉੱਥੇ ਆ। ਕਹਿੰਦੇ ਹਾਂ ਸਰੀਰ ਨਾ, ਇਹ ਜਿਹੜੀ ਅੰਦਰ ਤੁਹਾਡੀ ਭੁੱਖ ਹੈ ਇਹ ਆਤਮਕ ਭੁੱਖ, ਇੱਥੇ ਬਹਿ ਜਾਓ ਅਤੇ ਕੀਰਤਨ ਸੁਣ ਲਓ, ਅਤੇ ਕੀਰਤਨ ਨਾਲ ਹੀ ਰੱਜ ਜਾਣਾ ਤੁਸੀਂ, ਕਿਉਂਕਿ ਆਤਮਾ ਨੂੰ ਕੀਰਤਨ ਚਾਹੀਦਾ, ਆਤਮਾ ਨੂੰ ਕਥਾ ਚਾਹੀਦੀ, ਆਤਮਾ ਨੂੰ ਸਿਮਰਨ ਚਾਹੀਦਾ, ਆਤਮਾ ਨੂੰ ਬਾਣੀ ਚਾਹੀਦੀ, ਸਰੀਰ ਨੂੰ ਸੇਵਾ ਚਾਹੀਦੀ ਹੈ। ਸਰੀਰ ਸੇਵਾ ਨਾਲ ਸਫਲ ਹੈ, ਆਤਮਾ ਸਾਡੀ ਗੁਰਬਾਣੀ ਨਾਲ ਸਫਲ ਹੈ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਤਾਂਹੀਓ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਇਸ ਕਰਕੇ ਅੱਜ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਖਾ ਪਹਿਣ ਲਓ ਜਿੰਨਾ ਮਰਜ਼ੀ, ਪਰ ਨਾਮ ਬਿਨਾਂ ਤੁਹਾਡੀ ਭੁੱਖ ਨਹੀਂ ਉਤਰਨੀ। ਬਿਣ ਸੱਚੇ ਦਰਬਾਰ ਕੂੜ ਨਾ ਪਾਈ ਹੈ, ਸੱਚ ਨਾਮ ਜਪੇ ਤੋਂ ਬਿਨਾਂ ਕੂੜੇ ਪੁਰਸ਼ ਕਦੇ ਸਤਸੰਗਤ ਜਾਂ ਸਰੂਪ ਰੂਪੀ ਦਰਬਾਰ ਨੂੰ ਨਹੀਂ ਪ੍ਰਾਪਤ ਕਰ ਸਕਦੇ। ਉਹ ਸਰੂਪ ਨੂੰ ਪਾਉਂਦੇ ਕੋਸ਼ਿਸ਼ ਕਰਦੇ ਨੇ ਜਾਂ ਸਤਸੰਗਤ ਵਿੱਚ ਆਉਣ ਦਾ ਯਤਨ ਕਰਦੇ ਨੇ, ਪਹਿਲਾਂ ਬੇਨਤੀ ਕਰਨੀ ਪੈਂਦੀ ਆ, ਬਾਣੀ ਪੜ੍ਹਨੀ ਪੈਂਦੀ, ਅਰਦਾਸ ਕਰਨੀ ਪੈਂਦੀ ਕਿ ਮੈਨੂੰ ਸਤਸੰਗਤ ਬਖਸ਼ ਦਿਓ ਮਹਾਰਾਜ। ਕੂੜਾ ਲਾਲਚ ਲੱਗ ਮਹਿਲ ਖੁਆਈ ਹੈ, ਉਹ ਕੂੜੇ ਜਿਹੜੇ ਝੂਠੇ ਪਦਾਰਥਾਂ ਦੇ ਲਾਲਚ ਲੱਗ ਕੇ ਨਾ ਮਹਿਲ ਖੁਆਈ ਹੈ, ਤਾਂ ਭਾਵ ਨਾ ਸਰੂਪ ਵੱਲੋਂ ਖਵਾਏ ਭੁੱਲ ਗਏ। ਅਸਲ ਸਾਡਾ ਮਹਿਲ, ਲੋਕੀ ਕਹਿੰਦੇ ਮੇਰਾ ਘਰ ਮਹਿਲ ਵਰਗਾ ਹੈ, ਇਹ ਤਾਂ ਛੱਡ ਜਾਣਾ, ਇਹ ਕਾਹਦਾ ਮਹਿਲ ਹੈ। ਮਹਿਲ ਆਪਣੇ ਅੰਦਰ ਹੈ, ਮਹਿਲ ਦਾ ਨਾਮ ਹੈ ਸਰੂਪ। ਅਸਲ ਮਹਿਲ ਆਪਣੇ ਅੰਦਰ ਹੈ, ਇਸ ਮਹਿਲ ਦੇ ਰਾਹੀਂ ਆਪਾਂ ਸੱਚਖੰਡ ਰੂਪ ਮਹਿਲ ਵਿੱਚ ਜਾਣਾ ਹੈ। ਤਾਂ ਆਪਾਂ ਮਹਿਲਾਂ ਵਾਲੇ ਰਾਜੇ, ਪਰ ਆਪਾਂ ਉਦੀ ਕੰਗਾਲ ਹੋਏ ਫਿਰਦੇ ਹਾਂ। ਜੇ ਆਪਾਂ ਨੂੰ ਅੰਦਰਲਾ ਮਹਿਲ ਮਿਲ ਜੇ, ਅੰਦਰਲਾ ਸਰੂਪ ਮਿਲ ਜੇ ਨਾ, ਸਾਰੀ ਤਾਕਤ ਉਹਦੇ ਵਿੱਚ, ਉਸ ਸਰੂਪ ਤੱਕ ਆਪਾਂ ਗੁਰੂ ਸਾਹਿਬ ਕਹਿੰਦੇ ਜਾਣਾ, ਪਰ ਝੂਠ ਕਰਕੇ ਨਹੀਂ ਜਾ ਸਕਦੇ, ਉੱਥੇ ਨਾਮ ਨਾਲ ਜਾ ਸਕਦੇ। ਸਭ ਜੱਗ ਠੱਗਿਓ ਠੱਗ ਆਈ ਹੈ ਜਾਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਠੱਗਾਂ ਦਾ ਠੱਗਿਆ ਹੋਇਆ ਸਾਰਾ ਜੱਗ ਆਉਂਦਾ ਜਾਂਦਾ, ਆਉਂਦਾ ਜਾਂਦਾ ਜੰਮਦਾ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਆਨੰਦ ਮਨ ਲੈਂਦਾ ਸਰੀਰ ਦੇ ਰਾਹੀਂ। ਮਨ ਰੱਜਦਾ ਹੀ ਨਹੀਂ, ਬੁੱਧੀ ਰੱਜਦੀ ਨਹੀਂ, ਆਤਮਾ ਨੂੰ ਤ੍ਰਿਪਤੀ ਚਾਹੀਦੀ, ਸੋ ਕੀਤੀ ਹੋਈ ਨਹੀਂ ਇਹਦੀ। ਤਨਮੈ ਤ੍ਰਿਸ਼ਨਾ ਅੱਗ ਸ਼ਬਦ ਬੁਝਾਈ ਹੈ। ਸਰੀਰ ਵਿੱਚ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਉਹ ਗੁਰਾਂ ਦੇ ਸ਼ਬਦ ਰਾਹੀਂ ਬੁਝਣੀ ਹੈ, ਬਸ ਗੁਰਾਂ ਦੇ ਉਪਦੇਸ਼ ਰਾਹੀਂ ਬੁਝਣੀ ਹੈ। ਸ਼ਬਦ ਕੀਰਤਨ, ਦੇਖੋ ਆਪਾਂ ਹਮੇਸ਼ਾ ਅੱਖਰ ਬੋਲਦੇ, ਸ਼ਬਦ ਕੀਰਤਨ, ਸ਼ਬਦ ਦੀ ਕਥਾ ਔਰ ਸ਼ਬਦ ਦਾ ਪਾਠ। ਸ਼ਬਦ ਅਕਾਲ ਪੁਰਖ ਦੀ ਬਾਣੀ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤ ਹੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭ ਨੇ ਜਾਈ, ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਉਹ ਜਿਹੜੀ ਹੈ ਨਾ ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸੱਚ ਵਿਖਾਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਸੱਚ ਕਹਿੰਦਾ ਕਿ ਇਹ ਬਾਣੀ ਦੇ ਨਾਲ ਤੁਹਾਨੂੰ ਇਦੋਂ ਉੱਤੇ ਕੀ ਸਪਸ਼ਟ ਉਪਦੇਸ਼ ਹੋਣਾ ਕਿ ਤਨਮੈ ਤ੍ਰਿਸ਼ਨਾ ਅੱਗ ਸ਼ਬਦ ਬੁਝਾਈ ਹੈ। ਇਹ ਸ਼ਬਦ ਦੇ ਨਾਲ ਬੁਝਾ ਲਓ ਜਿਹੜੀ ਅੱਗ ਲੱਗੀ ਹੋਈ ਅੰਦਰ ਤ੍ਰਿਸ਼ਨਾ ਦੀ, ਵਿਕਾਰਾਂ ਦੀ, ਔਰ ਇਸ ਤਰ੍ਹਾਂ ਧੋਖੇ ਦੇਣ ਦੀ। ਬਹੁਤ ਗਲਤ ਕੰਮ ਹੋ ਰਹੇ ਸੰਸਾਰ ਦੇ ਅੰਦਰ, ਪੂਰੀ ਦੁਨੀਆ ਹੀ ਗਲਤ ਪਾਸੇ ਨੂੰ ਜਾ ਰਹੀ, ਔਰ ਜੇ ਪੁੱਛੋ ਕਹਿੰਦੇ ਠੀਕ ਜਾ ਰਹੇ ਹੈ। ਅੰਨੇ ਬੰਦੇ ਨੂੰ ਪੁੱਛੋ ਤੂੰ ਠੀਕ ਜਾ ਰਿਹਾ, ਕਹਿੰਦਾ ਹਾਂ। ਅੱਗੇ ਸਮੁੰਦਰ ਹੈ ਡਿੱਗ ਪੈਂਦਾ ਵਿੱਚ, ਕਹਿੰਦਾ ਤੈਨੂੰ ਬੜਾ ਪਤਾ। ਜਦ ਸਮੁੰਦਰ 'ਚ ਡਿੱਗ ਪੈਂਦਾ, ਡਿੱਗਦਾ ਹੋਇਆ ਕਹਿੰਦਾ ਉਹ ਭਾਈ ਤਾਂ ਠੀਕ ਕਹਿੰਦਾ ਸੀ, ਹੁਣ ਤਾਂ ਜਾ ਭਾਈ ਸਮੁੰਦਰ 'ਚ ਡੁੱਬ ਹੁਣ ਤਾਂ। ਇਸ ਕਰਕੇ ਸ਼ਾਸਤਰ ਵੇਦ ਜਿਹਨੇ ਸਿਮਰਤ, ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਇਹ ਕੌਣ ਕਹਿੰਦਾ? ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਸਿਮਰਤ, ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਮਹਾਰਾਜ ਕਹਿੰਦੇ ਮੇਰੇ ਤਾਂ ਯਕੀਨ ਨਹੀਂ ਆਉਂਦਾ, ਤਾਂ ਸਿਮਰਤ ਸ਼ਾਸਤਰ ਵੇਦਾਂ ਨੂੰ ਜਾ ਕੇ ਪੁੱਛ ਲਓ।